ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਮਾਗਮ ਚੱਲ ਰਹੇ ਹਨ, ਅੱਜ ਸ਼ੁਰੂ ਹੋਇਆ ਹੈ, ਇਹਨਾਂ ਸਮਾਗਮਾਂ ਵਿੱਚ ਸਿਮਰਨ ਦਾ ਮੁੱਖ ਪੱਖ ਹੈ। ਸਿਮਰਨ ਇੱਕ ਖਾਸ ਵਿਸ਼ਾ ਹੈ। ਸੋ ਸਿਮਰਨ ਕੀ ਹੈ, ਕਿਸ ਤਰ੍ਹਾਂ ਕਰਨਾ ਹੈ, ਸਿਮਰਨ ਕਹਿੰਦੇ ਕਿਸ ਨੂੰ ਹਨ, ਗੁਰਮੁਖ ਪਿਆਰੇ ਮਹਾਂਪੁਰਖ ਪਾਓ ਜੀਆਂ ਨੇ ਇਸ ਵਿਸ਼ੇ 'ਤੇ 16 ਭਾਗਾਂ ਦੀ ਲੜੀ ਲਿਖੀ ਹੈ। ਆਓ ਗੁਰਬਾਣੀ ਵਿਚਾਰ ਸਿਮਰਨ ਕਰਦੇ ਹਾਂ, ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ। ਵਿਸ਼ਾ ਹੈ ਸਿਮਰਨ ਭਾਗ ਪਹਿਲਾ। ਕੋਸ਼ ਵਿੱਚ ਸਿਮਰਨ ਦੇ ਅਰਥ ਇਉਂ ਦੱਸੇ ਗਏ ਹਨ। ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਹਾਂਜੀ, ਕੋਸ਼ ਵਿੱਚ ਸਿਮਰਨ ਦੇ ਅਰਥ ਇਉਂ ਦੱਸੇ ਗਏ ਹਨ। ਇਸ਼ਟ ਦਾ ਨਾਮ ਅਥਵਾ ਗੁਣ ਮਨ ਦੀ ਬਿਰਤੀ ਇਕਾਗਰ ਕਰਕੇ ਯਾਦ ਕਰਨਾ। ਆਦਿ ਤੋਂ ਹੀ ਸਾਧਾਂ, ਸੰਤਾਂ, ਮਹਾਂਪੁਰਖਾਂ ਅਤੇ ਗੁਰੂਆਂ ਨੇ ਅਧਿਆਤਮਕ ਸਾਧਨ ਲਈ ਸਿਮਰਨ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਪਰ ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਅਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਗੁਰਬਾਣੀ ਵਿੱਚ ਸਿਮਰਨ ਦੀ ਵਿਸ਼ੇਸ਼ ਵਡਿਆਈ ਕੀਤੀ ਗਈ ਹੈ ਅਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ। ਗੁਰਬਾਣੀ ਪੜ੍ਹਦਿਆਂ, ਸਤਸੰਗ ਵਿੱਚ ਵਿਚਰਦਿਆਂ ਸਿਮਰਨ ਦੀ ਵਡਿਆਈ ਨੂੰ, ਅਹਿਮੀਅਤ ਨੂੰ ਸੁਣ ਪੜ੍ਹ ਕੇ ਕਈ ਜਿਗਿਆਸੂਆਂ ਦੇ ਮਨ ਵਿੱਚ ਸਿਮਰਨ ਕਰਨ ਲਈ ਉਤਸ਼ਾਹ ਅਤੇ ਉੱਦਮ ਪੈਦਾ ਹੁੰਦਾ ਹੈ। ਪਰ ਜਦ ਉਹ ਸਿਮਰਨ ਕਰਨ ਲੱਗਦੇ ਹਨ ਤਾਂ ਉਹਨਾਂ ਨੂੰ ਕਈ ਭੁਲੇਖਿਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ 'ਤੇ ਜਿਗਿਆਸੂਆਂ ਦੀ ਸਿਮਰਨ ਬਾਬਤ ਇਹ ਸ਼ਿਕਾਇਤਾਂ ਅਤੇ ਭੁਲੇਖੇ ਹੁੰਦੇ ਹਨ ਕਿ ਸਿਮਰਨ ਕੀ ਹੈ, ਪਹਿਲਾ, ਦੂਸਰਾ, ਸਿਮਰਨ ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ, ਤੀਸਰਾ, ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ, ਚੌਥਾ, ਸਿਮਰਨ ਵਿੱਚ ਮਨ ਨਹੀਂ ਟਿਕਦਾ, ਸਿਮਰਨ ਕੀ ਹੈ। ਹਾਂਜੀ, ਅੱਜ ਦੇ ਲੇਖ ਵਿੱਚ ਸਿਮਰਨ ਕੀ ਹੈ ਇਸ ਨੂੰ ਦਰਸਾਉਣ ਦਾ ਯਤਨ ਕੀਤਾ ਹੈ ਮਹਾਂਪੁਰਖ ਗੁਰਮੁਖ ਪਿਆਰਿਆਂ ਨੇ। ਸਿਮਰਨ ਕੀ ਹੈ, ਕਿਸੇ ਗੱਲ ਦਾ ਖਿਆਲ ਨੂੰ, ਹਾਂਜੀ, ਕਿਸੇ ਗੱਲ ਜਾਂ ਖਿਆਲ ਨੂੰ ਮਨ ਵਿੱਚ, ਚਿੱਤ ਵਿੱਚ, ਅੰਤਸ਼ਕਰਨ ਵਿੱਚ, ਅੰਤਰ ਆਤਮੇ ਦਰੜਾਉਣ ਲਈ, ਵਸਾਉਣ ਲਈ, ਰਸਾਉਣ ਲਈ, ਪ੍ਰਗਟਾਉਣ ਲਈ, ਉਸ ਨੂੰ ਮੁੜ ਮੁੜ ਚੇਤੇ ਕਰਨ ਲਈ, ਦੁਹਰਾਉਣ ਲਈ, ਜਪਣ ਲਈ, ਰਟਨ ਕਰਨਾ, ਅਭਿਆਸ ਕਰਨਾ, ਬਸ ਕਮਾਉਣਾ ਹੀ ਕਮਾਉਣ ਦੀ ਕਿਰਿਆ ਨੂੰ ਹੀ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਦੀ ਅਧਿਆਤਮਕ ਕਿਰਿਆ ਅਰਥਾਤ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਉਣਾ, ਚਿੱਤ ਦੁਆਰਾ ਆਰਾਧਨਾ, ਸੁਰਤ ਦੁਆਰਾ ਅਜੱਪਾ ਜਾਪ ਅਤੇ ਫਿਰ ਸਵਾਸਾਂ ਦੁਆਰਾ ਆਤਮ ਰਸ ਮਾਣਨਾ। ਹਾਂਜੀ, ਸਿਮਰਨ ਦੀ ਅਧਿਆਤਮਕ ਕਿਰਿਆ ਰਸਨਾ ਦੁਆਰਾ ਜਪਣਾ, ਮਨ ਦੁਆਰਾ ਧਿਆਉਣਾ, ਚਿੱਤ ਦੁਆਰਾ ਆਰਾਧਨਾ, ਸੁਰਤ ਦੁਆਰਾ ਅਜੱਪਾ ਜਾਪ, ਫਿਰ ਲਿਵ ਦੁਆਰਾ ਆਤਮ ਰਸ ਮਾਣਨਾ ਹੀ ਜਗਿਆਸੂ ਦੀ ਵਿਸ਼ੇਸ਼ ਕਰਤਵ ਹੈ, ਜਗਿਆਸੂ ਦਾ ਵਿਸ਼ੇਸ਼ ਧਰਮ ਹੈ, ਜਗਿਆਸੂ ਦਾ ਵਿਸ਼ੇਸ਼ ਜੀਵਨ ਹੈ। ਇਹ ਅਧਿਆਤਮਕ ਸਿਮਰਨ ਦੀ ਕਿਰਿਆ ਗੁਰਪ੍ਰਸਾਦ ਨਾਲ ਸਾਧ ਸੰਗਤ ਵਿੱਚ ਸੌਖੀ ਹੋ ਜਾਂਦੀ ਹੈ। ਕਾਇਨਾਤ ਦੇ ਦੋ ਮੰਡਲ ਹਨ, ਪਹਿਲਾ ਹੈ ਮਾਇਕੀ ਮੰਡਲ ਅਤੇ ਦੂਸਰਾ ਹੈ ਆਤਮਕ ਮੰਡਲ। ਮਾਇਕੀ ਮੰਡਲ ਅਥਵਾ ਦੂਜੇ ਭਾਵ ਦਾ ਮੰਡਲ ਅਤੇ ਦੂਸਰਾ ਹੈ ਆਤਮਕ ਮੰਡਲ ਅਥਵਾ ਸੱਚਖੰਡ। ਮਾਇਕੀ ਮੰਡਲ ਵਿੱਚ ਹਉਮੈ ਦੇ ਭਰਮ ਭੁਲਾਵੇ ਵਿੱਚ ਉਤਪੰਨ ਹੋਇਆ ਹੈ ਅਤੇ ਇਸ ਵਿੱਚ ਮੈਂ ਮੇਰੀ ਦੀ ਭਾਵਨਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੀਵ ਬੇਅੰਤ ਜਨਮਾਂ ਤੋਂ ਇਸ ਹਉਮੈ ਵੇਲੇ ਭਰਮ ਭੁਲਾਵੇ ਵਿੱਚ ਵਿਚਰਦਾ ਆਇਆ ਹੈ। ਇਸ ਮੈਂ ਮੇਰੀ ਦੇ ਕੂੜੇ ਭੁਲੇਖੇ ਵਿੱਚ ਹੀ ਜੀਵ ਸੋਚਦਾ ਹੈ, ਚਿਤਵਦਾ ਹੈ, ਵਿਉਂਤਾਂ ਕਰਦਾ ਘਾੜਦਾ ਹੈ, ਕਰਮ ਕਰਦਾ ਹੈ, ਨਤੀਜੇ ਭੁਗਤਦਾ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੁਆਰਾ ਵਾਸ਼ਨਾਵਾਂ ਵਿੱਚ ਗਲਤਾਨ ਹੋਇਆ ਰਹਿੰਦਾ ਹੈ ਅਤੇ ਆਵਾਗਮਨ ਦੇ ਚੱਕਰ ਵਿੱਚ ਫਿਰਦਾ ਰਹਿੰਦਾ ਹੈ। ਇਹ ਕਿਸ ਵਿੱਚ? ਮਾਇਕੀ ਮੰਡਲ ਵਿੱਚ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਇਹ ਮੈਂ ਮੇਰੀ ਦਾ ਅਭਿਆਸ ਅਤੇ ਹਉਮੈ ਜੀਵ ਦੇ ਨਾਲ ਭੂਤ ਪ੍ਰੇਤ ਵਾਂਗ ਕਈ ਜਨਮਾਂ ਤੋਂ ਚਿੰਬੜੀ ਹੋਈ ਹੈ। ਹਾਂਜੀ, ਇਹ ਮੈਂ ਮੇਰੀ ਦਾ ਅਹਿਸਾਸ ਅਤੇ ਹਉਮੈ ਜੀਵ ਦੇ ਨਾਲ ਭੂਤ ਪ੍ਰੇਤ ਵਾਂਗ ਕਈ ਜਨਮਾਂ ਤੋਂ ਚਿੰਬੜੀ ਹੋਈ ਹੈ, ਜਿਸ ਕਾਰਨ ਹਰੀ ਵਿਸਰ ਜਾਂਦਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਸ ਤਰ੍ਹਾਂ ਮੈਂ ਮੇਰੀ ਦੀ ਅਡਰੀ ਹਸਤੀ ਅਥਵਾ ਹਉਮੈ ਸਾਡੇ ਖਿਆਲਾਂ, ਸਾਡੀ ਸੋਚਣੀ, ਸਾਡੀ ਚਿਤਵਨੀ, ਸਾਡੀ ਭਾਵਨਾਵਾਂ, ਸਾਡੇ ਕਰਮ ਧਰਮ ਅਰਥਾਤ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੋ ਰਹੀ ਹੈ, ਜੋ ਸਾਡੇ ਮਨ, ਤਨ, ਚਿੱਤ, ਦਿਮਾਗ, ਅੰਤਸ਼ਕਰਨ, ਮਾਇਕੀ ਆਪੇ ਦੀਆਂ ਹੇਠਲੀਆਂ ਤੈਂ ਵਿੱਚ ਤਸ ਵਸ ਰਸ ਕੇ ਦ੍ਰਿੜ ਹੋ ਚੁੱਕੀ ਹੈ। ਇਸ ਤਰ੍ਹਾਂ ਅਸੀਂ ਮੈਂ ਮੇਰੀ ਅਤੇ ਹਉਮੈ ਦੀ ਅਣਜਾਣੇ ਹੀ ਚਿਤਵਨੀ, ਅਣਜਾਣੇ ਹੀ ਅਭਿਆਸ, ਅਣਜਾਣੇ ਹੀ ਸਿਮਰਨ ਕਰੀ ਜਾਂਦੇ ਹਾਂ। ਹਾਂਜੀ, ਮੈਂ ਮੇਰੀ ਅਤੇ ਹਉਮੈ ਦੀ ਅਣਜਾਣੇ ਹੀ ਚਿਤਵਨੀ, ਅਭਿਆਸ ਅਤੇ ਸਿਮਰਨ ਕਰੀ ਜਾਂਦੇ ਹਾਂ। ਹਉਮੈ ਵੇੜੀ ਅਡਰੀ ਹੋਣ ਦਾ ਇਹ ਅਹਿਸਾਸ ਸਾਡੇ ਅੰਤਰਗਤ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਮੈਂ ਮੇਰੀ ਦੀ ਭਾਵਨਾ ਤੋਂ ਬਗੈਰ ਸਾਡਾ ਜੀਵਨ ਅਧੂਰਾ, ਫੋਕਾ ਅਤੇ ਨੀਰਸ ਪ੍ਰਤੀਤ ਹੁੰਦਾ ਹੈ। ਪਰ ਜੀਵ ਬ੍ਰਹਮ ਸਰੂਪ ਹੈ, ਜੀਵ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦ ਇਹ ਜੀਵ ਮਾਤਾ ਦੇ ਗਰਭ ਵਿੱਚ ਉਲਟਾ ਲਟਕਦਾ ਸੀ ਤਾਂ ਆਪਣੇ ਕਰਤੇ ਨੂੰ ਧਿਆਉਂਦਾ ਸੀ, ਪਰ ਜਦੋਂ ਜੀਵ ਬਾਹਰ ਮਾਇਕੀ ਮੰਡਲ ਵਿੱਚ ਆਉਂਦਾ ਹੈ ਤਾਂ ਇਸ ਨੂੰ ਮਾਇਕੀ ਰੰਗਤ ਚੜ੍ਹ ਜਾਂਦੀ ਹੈ। ਇਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਹਉਮੈ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦਾ ਅਭਿਆਸ ਅਤੇ ਸਿਮਰਨ ਕਰਨ ਲੱਗ ਪੈਂਦਾ ਹੈ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ। ਹਾਂਜੀ, ਮਾਤਾ ਦੇ ਗਰਭ ਵਿੱਚ ਜੀਵ ਮਾਇਕੀ ਮੰਡਲ ਨੂੰ ਭੁੱਲਿਆ ਹੋਇਆ ਸੀ ਅਤੇ ਸਿਮਰਨ ਦੁਆਰਾ ਉਸਦੀ ਲਿਵ ਆਪਣੇ ਕਰਤੇ ਨਾਲ ਲੱਗੀ ਹੋਈ ਸੀ। ਪਰ ਮਾਇਕੀ ਮੰਡਲ ਵਿੱਚ ਜੰਮਦਿਆਂ ਹੀ ਮਾਇਆ ਅਥਵਾ ਮੈਂ ਮੇਰੀ ਦਾ ਭੁਲੇਖਾ ਆ ਚਿੰਬੜਿਆ ਅਤੇ ਉਸਦੀ ਆਪਣੇ ਕਰਤੇ ਨਾਲੋਂ ਲਿਵ ਟੁੱਟ ਗਈ। ਇਸ ਤਰ੍ਹਾਂ ਜੀਵ ਇਸ ਮਾਇਕੀ ਕੁਦ ਇਸ ਮਾਇਆ ਦੇ ਕੁਸੰਗਤ ਦੁਆਰਾ ਹਉਮੈ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਜਾਂਦਾ ਹੈ। 10 ਮਾਸ ਮਾਤਾ ਉਧਰ ਰੱਖਿਆ, ਬਹੁਰ ਲਾਗੀ ਮਾਇਆ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਇਸ ਤਰ੍ਹਾਂ ਮਾਇਆ ਦੀ ਕੁਸੰਗਤ ਅਥਵਾ ਮਾਇਆ ਦੀ ਰੰਗਤ ਨਾਲ ਜੀਵ ਤੂੰ ਤੂੰ ਦਾ ਸਿਮਰਨ ਛੱਡ ਕੇ ਮੈਂ ਦਾ ਸਿਮਰਨ ਕਰਨ ਲੱਗ ਪੈਂਦਾ ਹੈ, ਜਿਸ ਨਾਲ ਜੀਵ ਨੂੰ ਜੀਵਨ ਸੇਧ, ਜੀਵਨ ਮਨੋਰਥ, ਜੀਵਨ ਉਦੇਸ਼, ਜੀਵਨ ਟੇਕ, ਜੀਵਨ ਨਿਸ਼ਾਨਾ ਮਾਇਆ ਪ੍ਰਾਇਣ ਹੋ ਜਾਂਦਾ ਹੈ। ਜੀਵ ਹਰ ਇੱਕ ਖਿਨ ਹਰ ਪਲ ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਨੀ, ਕਿਸੇ ਨਾ ਕਿਸੇ ਖਿਆਲ ਦੀ ਸੋਚਣੀ, ਬਿਉਂਤ, ਅਭਿਆਸ, ਸਿਮਰਨ ਵਿੱਚ ਰੁੱਝਿਆ ਰਹਿੰਦਾ ਹੈ। ਹਾਂਜੀ, ਜੀਵ ਹਰ ਖਿਨ ਹਰ ਪਲ ਦਿਨ ਸਰਾਤ ਕਿਸੇ ਨਾ ਕਿਸੇ ਖਿਆਲ ਦੀ ਚਿਤਵਨੀ, ਸੋਚਣੀ, ਬਿਉਂਤ, ਅਭਿਆਸ, ਸਿਮਰਨ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਇਹ ਸਿਮਰਨ ਅਭਿਆਸ ਚਾਹੇ ਮਾਇਕੀ ਮੰਡਲ ਵਾਲਾ ਹੋਵੇ ਜਾਂ ਆਤਮ ਰੰਗਣ ਵਾਲਾ ਹੋਵੇ, ਪਰ ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ। ਪਰ ਅਸੀਂ ਹਰ ਵਕਤ ਸਦਾ ਸੁੱਤਿਆਂ ਜਾਗਦਿਆਂ ਸਿਮਰਨ ਦੀ ਕਿਰਿਆ ਜ਼ਰੂਰ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡਾ ਮਨ ਕਿਸੇ ਵੇਲੇ ਵਿਹਲਾ ਰਹਿ ਹੀ ਨਹੀਂ ਸਕਦਾ। ਕਿੰਨੀ ਹਾਸੋਹੀਣੀ ਗੱਲ ਹੈ ਕਿ ਜਿਸ ਕਿਰਿਆ ਅਥਵਾ ਸਿਮਰਨ ਦਾ ਅਸੀਂ ਹਰ ਪਲ ਦਿਨ ਰਾਤ ਅਣਜਾਣੇ ਅਭਿਆਸ ਕਰੀ ਜਾ ਰਹੇ ਹਾਂ, ਉਸ ਦੀ ਬਾਬਤ ਅਸੀਂ ਮੁੜ ਮੁੜ ਕੇ ਜਣੇ ਖਣੇ ਨੂੰ ਪੁੱਛਦੇ ਫਿਰਦੇ ਹਾਂ ਕਿ ਸਿਮਰਨ ਕੀ ਹੈ ਜੀ, ਜਾਂ ਸਿਮਰਨ ਕਿਵੇਂ ਕਰੀਦਾ ਹੈ। ਅਸੀਂ ਜੋ ਮੈਂ ਮੇਰੀ ਵਾਲੇ ਮਾਇਕੀ ਜੀਵਨ ਦੇ ਪ੍ਰਾਇਣ ਸਦਾ ਸੋਚਦੇ ਹਾਂ, ਹਾਂਜੀ ਅਸੀਂ ਮੈਂ ਮੇਰੀ ਵਾਲੇ ਮਾਇਕੀ ਜੀਵਨ ਦੇ ਪ੍ਰਾਇਣ ਸਦਾ ਸੋਚਦੇ ਹਾਂ, ਮਾਇਆ ਦੇ ਮਾਇਕੀ ਜੀਵਨ ਦੇ ਪ੍ਰਾਇਣ ਸਦਾ ਰੀਝਾਂ ਲਾਉਂਦੇ ਹਾਂ, ਵਿਉਂਤਾਂ ਕਰਦੇ ਹਾਂ, ਉੱਦਮ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਜਫਰ ਜਾਲਦੇ ਹਾਂ, ਭਰਮ ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ, ਆਸਾ ਮਨਸਾ ਵਿੱਚ ਵਿਚਰਦੇ ਹਾਂ, ਦੁੱਖ ਕਲੇਸ਼ ਭੋਗਦੇ ਹਾਂ, ਈਰਖਾ ਦਵੈਤ ਅਤੇ ਵੈਰ ਵਿਰੋਧ ਦੀਆਂ ਵਾਸ਼ਨਾਵਾਂ ਵਿੱਚ ਗਲਤਾਨ ਹੋਏ ਰਹਿੰਦੇ ਹਾਂ ਅਤੇ ਆਪਣੇ ਕਰਤੇ ਨੂੰ ਭੁਲਾ ਕੇ ਆਪਣੇ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਪਰ ਸਾਨੂੰ ਆਪਣੀ ਇਸ ਹਾਨੀਕਾਰਕ ਅਧੋਗਤੀ ਦੀ ਸੋਝੀ ਨਹੀਂ, ਇਸ ਕਰਕੇ ਗੁਰਬਾਣੀ ਸਾਨੂੰ ਜ਼ੋਰਦਾਰ ਤਾੜਨਾ ਕਰਦੀ ਹੈ, ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ, ਅਜੂ ਸਮਝ ਕਛ ਬਿਗੜਿਓ ਨਾਹਿਨ ਭਜਲੇ ਨਾਮ ਮੁਰਾਰ। ਇਹ ਸਿਮਰਨ ਸਾਰੀ ਕਾਇਨਾਤ ਦੇ ਜੀਵ ਚੇਤਨ ਜਾਂ ਅਚੇਤ ਅਵਸਥਾ ਵਿੱਚ ਕਰ ਰਹੇ ਹਨ। 84 ਲੱਖ ਜੂਨਾਂ ਅਚੇਤ ਅਵਸਥਾ ਵਿੱਚ ਅਣਜਾਣੇ ਸਹਿਜ ਸੁਭਾਏ ਆਪਣੇ ਕਰਤੇ ਦੇ ਸਿਮਰਨ ਆਪੋ ਆਪਣੇ ਤਰੀਕਿਆਂ ਨਾਲ ਕਰ ਰਹੀਆਂ ਹਨ ਅਤੇ ਇਲਾਹੀ ਹੁਕਮ ਕਮਾ ਰਹੀਆਂ ਹਨ। ਸਿਮਰੇ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਸਿਮਰੈ ਪਸ਼ੂ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਅਵਧੂਤਾ, ਲਤਾ ਬਲੀ ਸਾਖ ਸਭ ਸਿਮਰੈ, ਰਵ ਰਿਆ ਸੁਆਮੀ ਸਰਬ ਸਭ ਮਨਾ, ਸਿਮਰੈ ਥੂਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਕ ਹਰ ਮੰਤਾ, ਗੁਪਤ ਪ੍ਰਗਟ ਸਿਮਰਨ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਤਨਾ। ਪਰ ਇਨਸਾਨੀ ਜੂਨ ਵਿੱਚ ਜੀਵ ਆਪਣੀ ਚੇਤਨਤਾ ਅਤੇ ਕੂੜੀ ਸਿਆਣਪ ਨਾਲ ਮਾਇਆ ਦੇ ਚਿੱਤਰ ਬਚਿੱਤਰ ਚਿਲਕਵੇਂ ਕ੍ਰਿਸ਼ਮਿਆਂ ਦੀ ਦੇਖ ਕੇ ਮਾਇਕੀ ਭਰਮ ਭੁਲੇਖਿਆਂ ਵਿੱਚ ਪੈ ਗਿਆ ਅਤੇ ਆਪਣੀ ਕਰਤੇ ਨੂੰ ਭੁੱਲ ਕੇ ਮਾਇਆ ਅਤੇ ਮੈਂ ਮੇਰੀ ਦਾ ਸਿਮਰਨ ਕਰਨ ਲੱਗ ਪਿਆ। ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ, ਆਸਾ ਭਰਮ ਵਿਕਾਰ ਮੋਹ ਇਹ ਇਨ ਮੈਂ ਮਨ ਲੋਭਾਨਾ, ਝੂਠ ਸਮੱਗਰੀ ਮਨ ਵਸੈ ਪਾਰ ਬ੍ਰਹਮ ਨਾ ਜਾਣਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਇਸ ਤਰ੍ਹਾਂ ਇਨਸਾਨ ਦੇ ਤਨ ਮਨ ਚਿੱਤ ਬਿਰਤੀ ਸੁਰਤੀ ਅੰਤਿਸ਼ਕਰਨ ਇੱਥੋਂ ਤੱਕ ਕਿ ਉਸਦੇ ਸਮੁੱਚੇ ਆਪੇ ਵਿੱਚ ਮਾਇਕੀ ਰੰਗਣ ਇਤਨੀ ਗੂੜੀ ਚੜ ਗਈ ਹੈ ਕਿ ਉਸਨੂੰ ਮਾਇਕੀ ਭਰਮ ਭੁਲਾਵੇ ਵਾਲੇ ਹੋਮੇ ਵੇਲੇ ਜੀਵਨ ਤੋਂ ਇਲਾਵਾ ਕਿਤੇ ਹੋਰ ਚੰਗੇਰੇ ਸੁਹਨੇਰੇ ਉਚੇਰੇ ਸੁਖਦਾਈ ਕਲਿਆਣਕਾਰੀ ਦੈਵੀ ਜੀਵਨ ਦੀ ਆਤਮਕ ਜੀਵਨ ਦੀ ਸੋਝੀ ਅਹਿਸਾਸ ਯਕੀਨ ਵਿਸ਼ਵਾਸ ਹੀ ਨਹੀਂ ਆਉਂਦਾ। ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਬਚਨਾਂ ਵਿੱਚ ਕਿ ਜੀਵ ਸਮੁੱਚੇ ਆਪੇ ਵਿੱਚ ਮਾਇਕੀ ਰੰਗਤ ਇਤਨੀ ਗੂੜੀ ਜੀਵ ਨੂੰ ਚੜ ਗਈ ਹੈ ਕਿ ਉਸਨੂੰ ਮਾਇਕੀ ਭਰਮ ਭੁਲਾਵੇ ਵਾਲੇ ਹੋਮੇ ਵੇਲੇ ਜੀਵਨ ਤੋਂ ਇਲਾਵਾ ਕਿਸੇ ਹੋਰ ਚੰਗੇਰੇ ਸੁਹਨੇਰੇ ਉਚੇਰੇ ਸੁਖਦਾਈ ਕਲਿਆਣਕਾਰੀ ਦੈਵੀ ਜੀਵਨ ਦੀ ਸੋਝੀ ਅਹਿਸਾਸ ਯਕੀਨ ਵਿਸ਼ਵਾਸ ਨਹੀਂ ਆਉਂਦਾ। ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਸੁਣਦਿਆਂ, ਸਾਧ ਸੰਗਤ ਵਿੱਚ ਵਿਚਰਦਿਆਂ ਜੇਕਰ ਓਪਰਾ ਜਾਂ ਦੈਵੀ ਵਿਸ਼ਵਾਸ ਅਥਵਾ ਸ਼ਰਧਾ ਭਾਵਨੀ ਆਉਂਦੀ ਵੀ ਹੈ ਤਾਂ ਉਹ ਵੀ ਕਿ ਛੇਤੀ ਹੀ ਮਾਇਕੀ ਬੱਦਲਾਂ ਦੇ ਓਹਲੇ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਓਪਰੀ ਜੀ ਸ਼ਰਧਾ ਜੇਕਰ ਆਉਂਦੀ ਵੀ ਹੈ ਤਾਂ ਉਹ ਵੀ ਮਾਇਕੀ ਬੱਦਲਾਂ ਦੇ ਓਹਲੇ ਛਾਈ ਮਾਈ ਹੋ ਕੇ ਉੱਡ ਪੁੱਡ ਜਾਂਦੀ ਹੈ। ਸਤਸੰਗਤ ਤੋਂ ਬਾਹਰ ਨਿਕਲਦਿਆਂ ਹੀ ਸਾਡੇ ਮਨ ਨੂੰ ਮਾਇਕੀ ਅਥਵਾ ਮੈਂ ਮੇਰੀ ਦੀਆਂ ਭਾਵਨਾਵਾਂ ਮੈਂ ਮੇਰੀ ਦੀਆਂ ਕਲਪਨਾਵਾਂ ਖਿਆਲ ਆਸਾ ਮਨਸਾ ਫਿਕਰ ਚਿੰਤਾ ਕਾਮ ਕ੍ਰੋਧ ਲੋਭ ਮੋਹ ਈਰਖਾ ਦਵੈਤ ਵੈਰ ਵਿਰੋਧ ਆਦਿ ਵਾਸ਼ਨਾਵਾਂ ਆ ਘੇਰਦੀਆਂ ਹਨ ਸਾਧ ਸੰਗਤ ਤੋਂ ਬਾਹਰ ਨਿਕਲਦਿਆਂ ਹੀ। ਜਿਸ ਦੇ ਸਿੱਟੇ ਵਜੋਂ ਦੈਵੀ ਭਾਵਨਾ ਜਾਂ ਹਰੀ ਸਿਮਰਨ ਭੁੱਲ ਜਾਂਦਾ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਇਸ ਮਾਇਕੀ ਸਿਮਰਨ ਦੀ ਕਿਰਿਆ ਲਈ ਜੀਵ ਨੂੰ ਕੋਈ ਗੁਰੂ ਨਹੀਂ ਧਾਰਨਾ ਪੈਂਦਾ। ਹਾਂਜੀ, ਜਿਹੜਾ ਇਹ ਮਾਇਕੀ ਸਿਮਰਨ ਅਸੀਂ ਕਰ ਰਹੇ ਹਾਂ ਦਿਨ ਰਾਤ, ਹਾਸੋਹੀਣੀ ਗੱਲ ਇਹ ਹੈ ਕਿ ਇਸ ਮਾਇਕੀ ਸਿਮਰਨ ਦੀ ਕਿਰਿਆ ਲਈ ਜੀਵ ਨੂੰ ਕੋਈ ਗੁਰੂ ਨਹੀਂ ਧਾਰਨਾ ਪੈਂਦਾ, ਉਪਦੇਸ਼ ਨਹੀਂ ਲੈਣਾ ਪੈਂਦਾ, ਵਿੱਦਿਆ ਨਹੀਂ ਸਿੱਖਣੀ ਪੈਂਦੀ, ਪੁੱਛਗਿੱਛ ਨਹੀਂ ਕਰਨੀ ਪੈਂਦੀ, ਖੋਜ ਨਹੀਂ ਕਰਨੀ ਪੈਂਦੀ, ਕਰਮ ਧਰਮ ਵਿੱਚ ਨਹੀਂ ਪੈਣਾ ਪੈਂਦਾ, ਜਪ ਤਪ ਅਤੇ ਜਫਰ ਨਹੀਂ ਜਾਲਣਾ ਪੈਂਦਾ। ਹਰੀ ਨੂੰ ਭੁੱਲਦਿਆਂ ਸਾਰ ਹੀ ਹਉਮੈ ਦੇ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਣਜਾਣੇ ਜੀਵ ਨੂੰ ਆਪਣੇ ਚਿੱਤਰ ਬਚਿੱਤਰ ਚਿਲਕਵੇਂ ਤਲਿਸਮੀ ਜਾਦੂ ਵਿੱਚ ਫਸਾ ਲੈਂਦੇ ਹਨ ਅਤੇ ਸਾਰੀ ਉਮਰ ਦੂਜੇ ਭਾਉ ਅਤੇ ਮੈਂ ਮੇਰੀ ਦੀ ਕੈਦ ਵਿੱਚ ਜਕੜੀ ਰੱਖਦੇ ਹਨ। ਹਾਂਜੀ, ਹਰੀ ਨੂੰ ਭੁੱਲਦਿਆਂ ਸਾਰ ਹੀ ਹਉਮੈ ਦੇ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਣਜਾਣੇ ਜੀਵ ਨੂੰ ਆਪਣੀ ਚਿੱਤਰ ਬਚਿੱਤਰ ਚਿਲਕਵੇਂ ਤਲਿਸਮੀ ਜਾਦੂ ਵਿੱਚ ਫਸਾ ਲੈਂਦੇ ਹਨ ਅਤੇ ਸਾਰੀ ਉਮਰ ਦੂਜੇ ਭਾਉ ਅਤੇ ਮੈਂ ਮੇਰੀ ਦੀ ਕੈਦ ਵਿੱਚ ਜਕੜੀ ਰੱਖਦੇ ਹਨ ਅਤੇ ਮਦਾਰੀ ਦੇ ਬਾਂਦਰ ਵਾਂਗ ਨਚਾਉਂਦੇ ਟਪਾਉਂਦੇ ਅਤੇ ਆਪਣਾ ਬਹਿ ਖਰੀਦ ਗੋਲਾ ਬਣਾਈ ਰੱਖਦੇ ਹਨ। ਇਹ ਪੰਜ ਦੂਤ ਜਿਹੜੇ ਹਨ, ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਤੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਛ ਮੂਏ, ਹਉਮੈ ਕਰਤ ਵਿਹਾਏ। ਬੇਅੰਤ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਜੀਵ ਇਹਨਾਂ ਮਾਨਸਿਕ ਤਲਿਸਮਿਕ ਅਥਵਾ ਮਾਇਕੀ ਜਾਦੂ ਤੋਂ ਅਣਜਾਣ ਅਗਿਆਨੀ ਹੀ ਰਹਿੰਦਾ ਹੈ। ਇਸ ਤਰ੍ਹਾਂ ਅਣਜਾਣੇ ਸਹਿਜ ਸੁਭਾਏ ਜੀਵ ਮਾਇਆ ਦੀ ਗੁਲਾਮੀ ਕਰਦਾ ਹੋਇਆ ਆਪਣੇ ਉਦਾਲੇ ਮਾਇਕੀ ਜੰਜੀਰਾਂ ਨੂੰ ਮਜ਼ਬੂਤ ਕਰਕੇ ਮਾਇਕੀ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਹਾਂਜੀ, ਜੀਵ ਅਣਜਾਣੇ ਸਹਿਜ ਸੁਭਾਏ ਮਾਇਆ ਦੀ ਗੁਲਾਮੀ ਕਰਦਾ ਰਹਿੰਦਾ ਹੋਇਆ ਆਪਣੇ ਉਦਾਲੇ ਪੁਦਾਲੇ ਮਾਇਕੀ ਜੰਜੀਰਾਂ ਨੂੰ ਮਜ਼ਬੂਤ ਕਰਕੇ ਮਾਇਕੀ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ ਤੈਂ ਤੈਂ ਆਪ ਬੰਧਾਇਓ। ਇਹ ਕੁਟੁੰਬ ਸਭ ਜੀ ਕੇ ਬੰਧਨ ਪਾਈ, ਭਰਮ ਭੁੱਲਾ ਸੰਸਾਰਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਮਾਇਕੀ ਜੀਵਨ ਅਤੇ ਮਾਇਕੀ ਸਿਮਰਨ ਦੀ ਕਿਰਿਆ ਵਿੱਚ ਸਾਡਾ ਮਨ ਸਦਾ ਸਾਵਧਾਨ ਰਹਿੰਦਾ ਹੈ। ਹਾਂਜੀ, ਇਹ ਬੜਾ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦਈਏ ਕਿ ਮਹਾਂਪੁਰਖਾਂ ਨੇ ਕਿਹਾ ਹੈ ਕਿ ਮਾਇਕੀ ਅਤੇ ਮਾਇਕੀ ਸਿਮਰਨ ਵਿੱਚ, ਮਾਇਕੀ ਜੀਵਨ ਵਿੱਚ ਅਤੇ ਮਾਇਕੀ ਸਿਮਰਨ ਵਿੱਚ ਸਾਡਾ ਮਨ ਸਦਾ ਸਾਵਧਾਨ ਰਹਿੰਦਾ ਹੈ, ਚਤੁਰਾਈਆਂ ਘੋਟਦਾ ਰਹਿੰਦਾ ਹੈ, ਆਸਾ ਮਨਸਾ ਵਿੱਚ ਵਿਚਰਦਾ ਹੈ। ਹਾਂਜੀ, ਮਾਇਕੀ ਸਿਮਰਨ ਵਿੱਚ ਮਾਨਸਿਕ ਰੁਝੇਵਿਆਂ ਵਿੱਚ ਗੁਆਚਿਆ ਰਹਿੰਦਾ ਹੈ ਮਨ, ਫਿਕਰ ਚਿੰਤਾ ਵਿੱਚ ਰੁੱਝਿਆ ਰਹਿੰਦਾ ਹੈ ਮਨ, ਮੈਂ ਮੇਰੀ ਦੀ ਭਾਵਨਾ ਵਿੱਚ ਰੁੱਝਿਆ ਰਹਿੰਦਾ ਹੈ, ਕਰਮ ਕਰਦਾ ਹੋਇਆ ਬੰਧਨਾਂ ਵਿੱਚ ਪੈਂਦਾ ਹੈ, ਆਪਣੇ ਕਰਮਾਂ ਦੇ ਨਤੀਜੇ ਅਰਥਾਤ ਦੁੱਖ ਸੁੱਖ ਭੋਗਦਾ ਹੈ, ਝੂਠੇ ਪਿਆਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਮਨ, ਨੀਵੀਆਂ ਵਾਸ਼ਨਾਵੀ ਅਤੇ ਗੁਲਾਮੀ ਕਰਦਾ ਰਹਿੰਦਾ ਹੈ ਮਨ, ਈਰਖਾ ਦਵੈਤ ਵਿੱਚ ਸੜਦਾ ਰਹਿੰਦਾ ਹੈ ਮਨ, ਵੈਰ ਵਿਰੋਧ ਵਿੱਚ ਤਪਦਾ ਰਹਿੰਦਾ ਹੈ ਮਨ। ਇਸ ਤਰ੍ਹਾਂ ਸਾਡਾ ਹੀਰੇ ਜੈਸਾ ਜਨਮ ਕੌਡੀ ਬਦਲੇ ਅਜਾਈ ਜਾ ਰਿਹਾ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ ਅਤੇ ਕਿਰਿਆ ਨੂੰ ਡੂੰਘੀ ਤਰ੍ਹਾਂ ਘੋਖਿਆ ਜਾਏ ਤਾਂ ਪਤਾ ਲੱਗੇਗਾ ਕਿ ਅਸੀਂ ਮਾਇਆ ਦੇ ਖਲਜਗਨ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਇਕੀ ਜੀਵਨ ਤੋਂ ਇਲਾਵਾ ਕੁਝ ਹੋਰ ਸੁੱਝਦਾ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਮਾਇਆ ਦਾ ਅਟੁੱਟ ਅਨਿਨ ਲਗਾਤਾਰ ਸਿਮਰਨ ਕਰਦਾ ਹੋਇਆ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਹਾਂਜੀ, ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਖਿਆਲਾਂ ਅਤੇ ਕਿਰਿਆ ਨੂੰ ਡੂੰਘੀ ਤਰ੍ਹਾਂ ਘੋਖਿਆ ਜਾਏ ਤਾਂ ਪਤਾ ਲੱਗੇਗਾ ਕਿ ਅਸੀਂ ਮਾਇਆ ਦੇ ਖਲ ਜਗਨ ਵਿੱਚ ਇਤਨੇ ਗਲਤਾਨ ਹਾਂ ਕਿ ਗੰਦਗੀ ਦੇ ਕੀੜੇ ਵਾਂਗ ਸਾਨੂੰ ਆਪਣੇ ਮਾਇਕੀ ਜੀਵਨ ਤੋਂ ਇਲਾਵਾ ਕੁਝ ਹੋਰ ਸੁੱਝਦਾ ਹੀ ਨਹੀਂ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਮਾਇਆ ਦੇ ਅਤੁੱਟ ਅਨਿਲ ਲਗਾਤਾਰ ਸਿਮਰਨ ਕਰਦਾ ਹੋਇਆ ਮਾਇਆ ਦਾ ਹੀ ਰੂਪ ਬਣ ਚੁੱਕਿਆ ਹੈ। ਐਸੇ ਮਾਇਆ ਰੂਪੀ ਮਨ ਵਿੱਚੋਂ ਮਾਇਆ ਦੀ ਹੀ ਰੰਗਤ, ਮਾਇਆ ਦੀ ਹੀ ਹਵਾੜ, ਮਾਇਆ ਦੀ ਹੀ ਭਾਵਨਾ, ਮਾਇਆ ਦੀ ਹੀ ਸੇਧ, ਮਾਇਆ ਦੀ ਹੀ ਟੇਕ ਉਪਜਣੀ ਸੁਭਾਵਿਕ ਅਤੇ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਮਾਇਕੀ ਰੂਪ ਰੂਪੀ ਮਨ ਅਣਜਾਣੇ ਸਹਿਜ ਸੁਭਾਏ ਬਗੈਰ ਕੋਸ਼ਿਸ਼ ਦੇ ਲਗਾਤਾਰ ਅਟੁੱਟ ਮਾਇਆ ਸਿਮਰਨ ਵਿੱਚ ਗਲਤਾਨ ਹੈ। ਹਾਂਜੀ, ਦੂਜੇ ਲਫਜ਼ਾਂ ਵਿੱਚ ਸਾਡਾ ਮਾਇਆ ਰੂਪੀ ਮਨ ਅਣਜਾਣੇ ਸਹਿਜ ਸੁਭਾਏ ਬਗੈਰ ਕੋਸ਼ਿਸ਼ ਦੇ ਲਗਾਤਾਰ ਅਟੁੱਟ ਮਾਇਕੀ ਸਿਮਰਨ ਵਿੱਚ ਗਲਤਾਨ ਹੈ। ਇਸ ਗੱਲ ਦਾ ਸਬੂਤ ਸਾਡਾ ਅਜੋਕਾ ਮਾਇਕੀ ਜੀਵਨ ਹੈ, ਜੋ ਸਾਡੇ ਲਗਾਤਾਰ ਮਾਇਕੀ ਸਿਮਰਨ ਅਭਿਆਸ ਦਾ ਨਤੀਜਾ ਅਤੇ ਨਿਚੋੜ ਹੈ। ਜੀ, ਜੇਕਰ ਇਸ ਸਿਮਰਨ ਦੀ ਕਿਰਿਆ ਦੀ ਮਾਇਕੀ ਸੇਧ ਨੂੰ ਉਲਟਾ ਕੇ ਅਧਿਆਤਮਕ ਆਤਮਕ ਸੇਧ ਵੱਲ ਮੋੜਿਆ ਜਾਵੇ ਤਾਂ ਸਾਡੇ ਸਿਮਰਨ ਦੀ ਕਿਰਿਆ ਆਤਮ ਪ੍ਰਾਇਣ ਹੋ ਸਕਦੀ ਹੈ, ਸਾਡਾ ਜੀਵਨ ਸਫਲ ਹੋ ਸਕਦਾ ਹੈ। ਜੇਕਰ ਸਿਮਰਨ ਦੀ ਕਿਰਿਆ ਜੋ ਮਾਇਕੀ ਸੇਧ ਨੂੰ ਉਲਟਾ ਕੇ ਆਤਮਕ ਸੇਧ ਵੱਲ ਮੋੜਿਆ ਜਾਏ ਤਾਂ ਸਾਡੀ ਸਿਮਰਨ ਦੀ ਕਿਰਿਆ ਆਤਮ ਪ੍ਰਾਇਣ ਹੋ ਸਕਦੀ ਹੈ, ਸਾਡਾ ਜੀਵਨ ਬਦਲ ਸਫਲ ਹੋ ਕੇ ਸਫਲ ਹੋ ਸਕਦਾ ਹੈ। ਸਿਮਰਨ ਤਾਂ ਅਸੀਂ ਕਰ ਰਹੇ ਹਾਂ, ਹਾਂਜੀ ਸਿਮਰਨ ਤਾਂ ਅਸੀਂ ਕਰ ਰਹੇ ਹਾਂ, ਇਸ ਦੀ ਕਿਰਿਆ ਨੂੰ ਤਾਂ ਉਹੀ ਰਹਿਣੀ ਹੈ, ਪਰ ਇਸ ਦੀ ਸੇਧ, ਇਸ ਦੀ ਟੇਕ, ਇਸ ਦਾ ਨਿਸ਼ਾਨਾ, ਇਸ ਦਾ ਮੁੱਦਾ ਬਦਲਣ ਦੀ ਲੋੜ ਹੈ। ਹਾਂਜੀ ਸਿਮਰਨ ਤਾਂ ਅਸੀਂ ਕਰ ਹੀ ਰਹੇ ਹਾਂ, ਇਸ ਦੀ ਕਿਰਿਆ ਤਾਂ ਉਹੀ ਰਹਿਣੀ ਹੈ, ਪਰ ਉਸ ਦੀ ਸੇਧ, ਉਸ ਦੀ ਟੇਕ, ਉਸ ਦਾ ਨਿਸ਼ਾਨਾ, ਉਸ ਦਾ ਮੁੱਦਾ ਬਦਲਣ ਦੀ ਲੋੜ ਹੈ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਵਰੇ, ਨਾਤਰ ਥਾ ਦੀਵਾਨ ਬੇਗਾਨਾ। ਉਲਟ ਪਈ ਜੀਵਨ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉਂ ਲਾਗਿਆ। ਉਲਟੀ ਸਾਕਤ ਸ਼ਿਵੈ ਕਰ, ਆਈ ਮਨ ਵਸਿਆ ਹਰ ਅੰਮ੍ਰਿਤ ਨਾਉ। ਦੂਜਾ ਲਫਜ਼ਾਂ ਵਿੱਚ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਣ ਦੀ ਪਿਉਂਦ ਚਾੜਨ ਦੀ ਲੋੜ ਹੈ। ਜੀ ਹਾਂਜੀ, ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਣ ਦੀ ਪਿਉਂਦ ਚਾੜਨ ਦੀ ਲੋੜ ਹੈ, ਪਰ ਇਹ ਆਤਮਕ ਖੇਲ ਕਠਿਨ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਹਾਂਜੀ ਇਹ ਆਤਮਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਅਤੇ ਸਫਲ ਹੋ ਸਕਦੀ ਹੈ। ਦੂਜੇ ਲਫਜ਼ਾਂ ਵਿੱਚ ਮਾਇਕੀ ਸਿਮਰਨ ਵਾਲੇ ਜੀਵਨ ਨੂੰ ਆਤਮਕ ਰੰਗਣ ਦੀ ਪਿਉਂਦ ਚਾੜਨ ਦੀ ਲੋੜ ਹੈ, ਪਰ ਇਹ ਆਤਮਕ ਖੇਲ ਕਠਿਨ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਹਾਂਜੀ ਇਹ ਆਤਮਕ ਕਠਿਨ ਖੇਲ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੌਖੀ ਅਤੇ ਸਹਿਜੇ ਹੋ ਸਕਦੀ ਹੈ। ਜੀ ਸਿਮਰਨ ਗੁਰਬਾਣੀ ਵਿਚਾਰ ਭਾਗ ਪਹਿਲਾ ਲੇਖ ਨੰਬਰ 110। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।